ਸੰਹਾਰ ਕਰਤਾ ਸਨੇਹ ਦਾ। ਬਾਰ ਬਾਰ ਮਾਰ ਕੇ ਤੀਰ ਤਰਕ ਦੇ, ਬਾਰ ਬਾਰ ਸਮਝਾ ਕੇ ਉਹਨਾਂ ਦੇ ਅੰਦਰੋਂ ਜਿਹੜਾ ਮੋਹ ਸੀ ਉਹ ਵੀ ਖਤਮ ਕਰਤਾ
ਤੇ ਸਰਾਉਣਤ ਪਿਆ
ਤੇ ਲੋਭ ਰਤ ਖਿੱਚ ਲਿਆ, ਕਿਉਂਕਿ ਬੱਚਿਆਂ ਵਾਸਤੇ ਹੋਰ ਵਾਸਤੇ ਮਾਇਆ ਚਾਹੀਦੀ ਹੈ। ਕਹਿੰਦੇ ਉਹ ਕਹਿੰਦੇ ਜੇ ਤੇਰਾ ਉਹ ਹੈ ਤਾਂ ਉਹਦਾ ਨੀ, ਉਹਨਾਂ ਦਾ ਨੀ ਭਗਵਾਨ ਹੈ, ਤੇਰਾ ਇਕੱਲੇ ਦਾ ਹੈ, ਜੇ ਤੂੰ ਉਹਦਾ ਉਹ ਵੀ ਉਹਦੇ ਹੀ ਨੇ, ਜੇ ਤੇਰੀ ਜ਼ਿੰਮੇਵਾਰੀ ਉਹਦੀ ਉਹਨਾਂ ਦੀ ਵੀ ਜ਼ਿੰਮੇਵਾਰੀ ਉਹਦੀ ਹੈ, ਭੁਲੇਖਾ ਸਭ ਤੈਨੂੰ ਹੀ ਹੈ ਤਾਂ ਸਭ ਦਾ ਹੀ ਹੈ ਤੇ ਸਭ ਦਾ ਉਹਨਾਂ ਦਾ ਵੀ ਹੈ। ਉਹ ਸੁਨੇਹ ਵੀ ਘਟ ਗਿਆ ਉਹਦੇ ਮਨ, ਤੂੰ ਆਪਣੇ ਨਾ ਮਨ, ਜਾਂ ਆਪਣੇ ਮਨ ਦਾ ਸੁਨੇਹ ਹੈ ਜਾਂ ਉਹਦੇ ਮੰਨੇਗਾ ਸੁਨੇਹ ਘਟ ਜੂਗਾ। ਸਿੱਧੇ ਭੁਲੇਖਾ ਸੀ
ਏਕ ਗਏ ਕਮਲਾਏ ਪਰਾਇਕ ਹੈ ਏਕਣ ਕੇ ਧਰਕਿਓ ਤਾਂ ਨਹੀਂ ਆ।
ਇੱਕ ਤਾਂ ਵਿਚਾਰੇ ਕਮਲਾ ਗਏ ਵੀ ਇਹ ਤਾਂ ਹੁਣ ਘਰ ਦੇ ਵੀ ਛਡਾ ਤੇ ਇਹਨਾਂ ਨੇ ਤਾਂ ਜਾਂ ਸੁਨੇਹ ਛੱਡਣਾ ਔਖਾ ਹੋ ਜਾਂਦਾ। ਕਮਲਾ ਗਏ ਇੱਕ ਤਾਂ ਇੱਕ ਇਹਨਾਂ ਦਾ ਦਿਲ ਧੜਕਣ ਲੱਗ ਗਿਆ
ਏਕਣ ਕੇ ਧਰਕਿਓ ਤਾਂ ਨਹੀਂ ਆ,
ਹਿਰਦਾ ਧੜਕਣ ਲੱਗ ਗਿਆ, ਦਿਲ ਧੜਕਣ ਲੱਗ ਗਿਆ ਵੀ ਇਹ ਕੀ ਹੋ ਗਿਆ, ਇਹ ਤਾਂ ਗਾਹਾਂ ਆ ਗਈ ਗੱਲ। ਉਦੋਂ ਪਹਿਲਾਂ ਹੰਕਾਰ ਤੇ ਕੁੱਟ ਕੁੱਟੀ ਹੈ, ਫਿਰ ਲੋਭ ਦਾ ਰਤ ਕੱਢਿਆ, ਹੁਣ ਮੋਹ ਛਡਾਇਆ। ਇਹ ਕੀ ਹੈ, ਕਾਹਦੀ ਲੜਾਈ ਹੈ, ਲੜਾਈ ਹੈ, ਇਹੀ ਲੜਾਈ ਹੈ, ਵਿਕਾਰਾਂ ਨਾਲ ਲੜਾਈ ਹੈ। ਦੋਵੇਂ ਵਿਕਾਰ ਵੱਡੇ ਨੇ, ਮੋਹ ਔਰ ਲੋਭ, ਬਸ ਹੰਕਾਰ ਸੀਗਾ, ਹੰਕਾਰ ਤੋੜਤਾ।
ਚੰਡ ਕੇ ਬਾਣ ਕਦੋ ਕਰ ਭੰਨ ਦੇਖ ਕੇ ਤੈਂਤ ਗਈ ਦੁੱਤ ਦੀਆ।
ਬਸ ਦੁਤੀਆ ਜਿਹੜੇ ਦੂਜਾ ਭਾਉ ਸੀ ਚੰਡ ਦੇ ਤੀਰਾਂ ਨੇ ਐਸਾ ਭਰਿਆ, ਉਹ ਦੂਜਾ ਭਾਉ ਚ ਲਿਆ ਗਿਆ, ਦੂਜਾ ਭਾਉ ਦੁਤੀਆ ਜਿਹੜਾ ਦੂਜਾ ਸਮਝਦੇ ਤੇ, ਉਹ ਦੂਜਾ ਸਮਝਦਾ ਨਾ ਮੇਰਾ ਮੇਰਾ ਹੈ ਨੀ, ਦੂਜਾ ਰਹਿੰਦਾ ਇਹਦੇ ਚ। ਫਿਰ ਬਗਾਨਾ ਔਰ ਬੈਰੀ ਵਾਲਾ ਜਿਹੜਾ ਸੀ ਨਾ, ਉਹ ਖਿਆਲ ਖਤਮ ਕਰਤਾ ਅੰਦਰ, ਆਪਾ ਪਰਖਾ ਮਿਟ ਗਿਆ। ਆਪਾ ਪਰਖਾ ਵੀ ਤਾਂ ਮਿਟਾਉਣਾ ਸੀ ਨਾ, ਪਹਿਲਾਂ ਹੰਕਾਰ ਭੰਨਿਆ ਤੋੜਿਆ, ਫਿਰ ਲੋਭ ਰਤ ਨਾਲ ਖਿੱਚੀ, ਹੁਣ ਆਪਾ ਪਰਖਾ ਮਿਟਾ ਤਾ।
ਲੈ ਕਰਮ ਅਸਕੋਪ ਭਈ ਅਤ ਧਾਰ ਮਹਾਂਬਲ ਕੋਰਨ ਪਾਰਿਓ।
ਲੈ ਕਰਮ ਅਸ ਕੋਪ ਪਈ, ਤਲਵਾਰ ਲੈ ਕੇ, ਗਿਆਨ ਖੜਕ ਲੈ ਕੇ, ਫਿਰ ਕੋਪ ਪਈ, ਕੋਪ ਤਾਂ ਬਕਾਰਾਂ ਤੇ ਪਈ ਹੈ, ਕੋਪ ਪਈ
ਅਤ ਧਾਰ ਮਹਾਂਬਲੀ ਕੋਰਨ ਪਾਰਿਓ।
ਅਤ ਧਾਰ, ਅਤ ਦੀ ਧਾਰ ਉਹਨਾਂ ਤੇ ਇਸਤੇਮਾਲ ਕੀਤੀ,
ਮਹਾਂਬਲ ਕੋਰਨ ਪਾਰਿਓ,
ਮਹਾਂਬਲੀ ਸੀ ਜਿਹੜੇ ਯੋਧੇ ਰਣ ਦੇ ਵਿੱਚ, ਉਹਨਾਂ ਨੂੰ ਵੀ ਪਾੜਤਾ, ਉਹ ਬਹੁਤ ਮਹਾਂਬਲੀ ਹੈ, ਕਾਮਨਾ ਬਹੁਤ ਮਹਾਂਬਲੀ ਹੈ, ਇੱਛਾਵਾਂ ਜਿਹੜੀਆਂ, ਮਨ ਜਿਹੜਾ ਹੈ ਮਹਾਂਬਲੀ ਹੈ, ਮਹਾਂਬਲੀ ਹੈ ਮਨ, ਮਾਇਆ ਵੀ ਮਹਾਂਬਲੀ ਹੈ, ਸਾਰੇ ਬਲੀਓ ਨੇ।
ਦੌਰ ਕੇ ਠੌਰ ਹਤੇ ਬਹੁ ਦਾਨਵ ਏਕ ਗਿੰਦਰ ਬੜੋ ਰਣ ਮਾਰਿਓ।
ਦੌੜ ਕੇ ਠੌਰ ਹਤੇ, ਬਸ ਜਿੱਥੇ ਸੀਗੇ ਨਾ ਟਿਕੇ ਹੋਏ ਉੱਥੇ ਹੀ ਜਾ ਕੇ ਮਾਰੀ ਹੈ ਚੋਟ, ਜਿੱਥੇ ਵਿਕਾਰ ਟਿਕਿਆ ਸੀ ਉਸੇ ਵਿਕਾਰ ਤੇ ਚੋਟ ਕੀਤੀ ਹੈ। ਦਾਨਵ ਵਿਕਾਰ ਹੀ ਨੇ ਅਸਲ ਦੇ ਵਿੱਚ, ਜਿੱਥੇ ਕਿਸੇ ਦੇ ਅੰਦਰ ਵਿਕਾਰ ਸੀ ਉਸੇ ਤੇ ਚੋਟ ਕੀਤੀ ਹੈ।
ਇੱਕ ਗੇਂਦਰ ਬੜੋ ਰਣ ਮਾਰਿਓ,
ਇੱਕ ਗੇਂਦ ਹੰਕਾਰ ਸੀ, ਹੰਕਾਰੀ ਸੀ ਹੋਰ ਕੋਈ, ਉਹਦੇ ਤੇ ਚੋਟ ਕੀਤੀ, ਹੰਕਾਰ ਟੁੱਟਿਆ ਨੀ ਸੀ ਅਜੇ ਉਹਦਾ, ਬੜੋ ਰਣ ਮਾਰਿਓ, ਵੱਡਾ ਹੰਕਾਰੀ ਸੀ ਉਹ ਰਣ ਦੇ ਵਿੱਚ ਤੋੜਿਆ ਉਹਦਾ ਹੰਕਾਰ, ਅਜੇ ਰਹਿ ਗਿਆ ਹੁਣ।
ਕੌਤਕ ਤਾ ਛਬੀ ਕੋ ਰਣ ਪੇਖ ਤਬੈ ਕਵੀ ਇਹ ਮਨ ਮੱਧ ਵਿਚਾਰਿਓ।
ਕੌਤਕ ਤਾ ਛਬ ਕੋ ਰਣ ਪੇਖ, ਇਸ ਕੌਤਕ ਨੂੰ ਦੇਖ ਕੇ ਉਹਨੇ ਕਿਵੇਂ ਪਛਾਣ ਲਿਆ ਤੇਰਾ ਹੰਕਾਰ ਜੋ ਹੈਗਾ ਤੇਰੇ ਚ, ਉਹਨੇ ਕੋਈ ਐਸੀ ਗੱਲ ਕਹੀ ਉਹਨੇ ਕਹਾ ਜੋ ਤੇਰਾ ਹੰਕਾਰ ਨੀ ਗਿਆ ਹੈਗਾ ਵਿੱਚ ਹੈਗਾ, ਤੂੰ ਰੱਖੀ ਬੈਠਾ ਕੌਤਕੇ ਹੈ, ਕੌਤਕੇ ਹੈ ਤੇਰੇ ਚ ਹੰਕਾਰ ਹੈਗਾ, ਉਹ ਦੇਖਣ ਵਾਲਾ ਸਾਰੇ ਵੀ ਇਹਦਾ ਹੰਕਾਰ ਹੀ ਨਹੀਂ ਪਛਾਣ ਲਿਆ, ਉਹਨਾਂ ਵਾਂਗ ਤਾਂ ਕੌਤਕੇ, ਉਹਦੀ ਗੱਲ ਜੋ ਪਤਾ ਲੱਗਿਆ ਹੰਕਾਰ ਦੀ ਗੱਲ ਹੈ।
ਸਾਗਰ ਬੰਧਨ ਕੇ ਸਮੇ ਨਾਲ ਮਾਨੋ ਪਹਾੜ ਉਖਾਰ ਕੇ ਡਾਰਿਓ।
ਸਾਗਰ ਸਮਝ ਲੋ ਵੀ ਜਿਸ ਵਾਰ ਨਾਲ ਨੇ ਸਾਗਰ ਬੰਨਿਆ ਨਾ, ਸਾਗਰ ਦੀ ਜਗ੍ਹਾ ਚ ਪਹਾੜ ਸੀ, ਚੱਕ ਕੇ ਪਰੇ ਰੱਖਤੇ, ਪਹਾੜ ਦੇ ਪਹਾੜ ਚੱਕ ਕੇ ਪਰੇ ਰੱਖਤੇ, ਉਹ ਨੀਵੀਂ ਜਗ੍ਹਾ ਕਰਕੇ ਉੱਥੇ ਸਮੁੰਦਰ ਬਣੇ। ਸਮੁੰਦਰ ਦੀ ਜਗ੍ਹਾ ਵੀ ਕਹਿੰਦੇ ਪਹਾੜ ਸੀ, ਆਲੇ ਦੁਆਲੇ ਪਹਾੜ ਕਰਤੇ, ਚੱਕ ਕੇ ਜਿਵੇਂ ਆਪਾਂ ਮਿੱਟੀ ਪੁੱਟ ਕੇ ਪਰੇ ਰੱਖ ਦਿੰਦੇ ਹਾਂ ਤਲਾਉ ਬਣ ਜਾਂਦਾ, ਐ ਪਹਾੜ ਪੁੱਟ ਕੇ ਅੱਡ ਪਹਾੜ ਵਰਗਾ ਸੀ ਉਹ ਬੰਦਾ ਵਿਚਾਲਿਆ ਜੋ ਬੈਠਾ। ਹੰਕਾਰ ਨਹੀਂ, ਪਹਾੜ ਜਿੱਡਾ ਹਾਥੀ ਜਿੱਡਾ ਹੰਕਾਰ ਨਹੀਂ ਸੀ, ਉਹ ਪਹਾੜ ਜਿੱਡਾ ਹੰਕਾਰ ਸੀ। ਪਹਿਲਾਂ ਦੇ ਹਾਥੀ ਜਿੱਡੇ ਹੰਕਾਰ ਸੀ, ਇਹ ਪਹਾੜ ਜਿੱਡਾ ਹੰਕਾਰ ਸੀ। ਸਮਝੋ, ਨਲ ਦੇਵਤੇ ਨੇ ਸਾਗਰ ਬਣਾਉਣਾ ਸੀ ਉੱਥੇ ਸਮੁੰਦਰ, ਉਹਦੇ ਕੁੰਡ ਬਣਾਉਣੀ ਸੀ, ਨਾਲ ਅੰਮ੍ਰਿਤ ਸਰੋਵਰ ਬਣਾਉਣਾ ਸੀਗਾ, ਉਹਦਾ ਪਹਾੜ ਵਰਗਾ ਹੰਕਾਰ ਉੱਥੋਂ ਬਾਹਰ ਕੱਢਿਆ। ਇੱਥੇ ਨਹੀਂ ਬਣਨੀ ਅੰਮ੍ਰਿਤ ਦੀ ਕੁੰਡ, ਉਹਦੇ ਹਿਰਦੇ ਚੋਂ ਹੰਕਾਰ ਪਹਾੜ ਨੂੰ ਕੱਢ ਦੇ ਤੇ ਤਾਂ ਟਿਕੂਗਾ ਨਾਮ, ਅੰਦਰੋਂ ਕੱਢਿਆ, ਨੀਵਾਂ ਕੀਤਾ ਅੰਦਰ, ਉੱਚਾ ਸੀ ਅੰਦਰ ਹੰਕਾਰ ਨਾਲ, ਉੱਚਾ ਤੋਂ ਟਿਕਦਾ ਹੀ ਨਹੀਂ ਹੁੰਦਾ ਕੁਛ, ਜਿੰਨਾ ਮਰਜ਼ੀ ਮੀਂਹ ਪਾ ਲਓ ਚਲਿਆ ਜਾਂਦਾ ਪਰੇ।
ਦੋਰਾ ਮਾਲ ਜਬੇ ਸੈਨਾ ਲਈ ਤਬੇ ਦੈਂਤ ਇਹ ਕੀਨ,
ਮਾਲ ਜਬੇ ਸੈਨਾ ਲਈ
ਤਬੇ ਦੈਂਤ ਇਹ ਕੀਨ,
ਤਬੇ ਦੈਂਤ ਇਹ ਕੀਨ, ਜਦ ਸਾਰੀ ਸੈਨਾ ਮਰ ਗਈ ਫਿਰ ਦੈਂਤਾਂ ਨੇ ਇਹ ਕੀਤਾ, ਕੀ ਕੀਤਾ,
ਸ਼ਸਤਰ ਧਾਰ ਕੇ ਚੰਡ ਕੇ ਵਧਵੇ ਕੋ ਮਨ ਦੀਨ,
ਸਾਰੇ ਸ਼ਸਤਰ ਧਾਰ ਕੇ, ਰਕਤ ਬੀਜ ਨੇ, ਰਕਤ ਬੀਜ ਪਿੱਛੇ ਹੈ, ਸੈਨਾ ਅੱਗੇ ਜਿਹੜੀ ਘੇਰ ਕੇ ਲਿਆਇਆ ਸੀ, ਤਾਂ ਉਹ ਕਹਿੰਦਾ ਵੀ ਹੁਣ ਮੈਂ ਜਾਂਦਾ ਹੁਣ ਆਪਣੇ
ਸ਼ਸਤਰ ਧਾਰ ਕਰ ਚੰਡ ਕੇ,
ਹਾਂ
ਚੰਡ ਕੇ ਵਧਵੇ ਕੋ ਮਨ ਦੀਨ,
ਚੰਡ ਕੇ ਵਧਵੇ ਕੋ, ਸ਼ਸਤਰ ਧਾਰ ਲੈ ਵੀ ਚੰਡ ਨੂੰ ਮੈਂ ਵੜਦਾ ਹੁਣ ਜਾ ਕੇ।
ਸਵਈਆ ਵਾਹਨ ਸਿੰਘ ਭਿਆਨਕ ਰੂਪ, ਵਾਹਨ ਸਿੰਘ ਭਿਆਨਕ ਰੂਪ ਲਖਿਓ ਸਭ ਦੈਂਤ ਮਹਾਂ ਦੈਂਤ ਮਹਾਂ ਡਰ ਪਾਇਓ,
ਵਾਹਨੀ ਸਿੰਘ, ਸਿੰਘ ਵਾਹਨੀ ਦੁਰਗਾ ਦਾ ਨਾਮ, ਸ਼ੇਰ ਦੀ ਸਵਾਰੀ ਕਰਨ ਵਾਲੀ,
ਭਿਆਨਕ ਰੂਪ ਲਖਿਓ,
ਦੁਰਗਾ ਦਾ ਭਿਆਨਕ ਰੂਪ ਦੇਖ ਕੇ ਬੜੇ ਬੜੇ ਬਲਵਾਨ ਦਾਨਵ ਡਰ ਗਏ,
ਸਭ ਦੈਂਤ ਮਹਾਂ ਡਰ ਪਾ ਲਿਓ,
ਸਾਰੇ ਦੈਂਤਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ।
ਸੰਖ ਲਈਏ ਕਰ ਚੱਕਰ ਔਰ ਬੱਕਰ ਸਰਾਸਨ ਪੱਤਰ ਬਜਿੱਤਰ ਬਣਾਇਓ,
ਸੰਖ ਲਈਏ ਮਨ ਕਾਬੂ ਚ ਹੈ, ਸੰਖ ਮਨ ਨੂੰ ਕਹਿੰਦੇ ਨੇ, ਮਨ ਕਾਬੂ ਚ ਹੈ, ਬੇਕਾਬੂ ਨਹੀਂ ਹੈ ਮਨ, ਦੁਰਗਾ ਦਾ ਕ੍ਰੋਧ ਵਾਲੇ ਦਾ ਮਨ ਬੇਕਾਬੂ ਹੋ ਜਾਂਦਾ, ਸੰਖ ਮਨ ਨੂੰ ਕਹਿੰਦੇ ਨੇ। ਕਬੀਰ ਕਹਿੰਦਾ ਰਹੋ ਰੇ ਸੰਖ ਮਜੂਰ, ਸੰਖ ਨੂੰ ਕਿਹਾ ਤੂੰ ਹਿਰਦੇ ਵਿੱਚ ਟਿਕਿਆ ਰਹਿ, ਮਨ ਨੂੰ ਕਿਹਾ ਅਜੋ ਨਾਮ ਪ੍ਰਗਟ ਨਹੀਂ ਹੋਇਆ ਹਿਰਦੇ ਚ, ਫਿਰ ਬੋਲੀ ਹਾਲੇ ਬੋਲਣਾ ਚੁੱਪ ਕਰ, ਜਿੰਨਾ ਚਿਰ ਪ੍ਰਗਟਣਾ ਹੋ ਜਾ ਨਾਮ ਬੋਲਣਾ ਨਹੀਂ ਚਾਹੀਦਾ। ਪ੍ਰਥਮੇ ਮਨ ਪ੍ਰਬੋਧ ਹੈ ਆਪਣਾ, ਜਿੰਨਾ ਚਿਰ ਪ੍ਰਗਟ ਨਹੀਂ ਹੁੰਦਾ ਉਨਾ ਚਿਰ ਨਾਮ ਨੂੰ ਪ੍ਰਬੋਧਣਾ ਹੀ ਚਾਹੀਦਾ, ਪ੍ਰਬੋਧਣਾ ਹੀ ਚਾਹੀਦਾ, ਗਿਆਨ ਦੇਣਾ ਹੀ ਚਾਹੀਦਾ ਇਹਨੂੰ, ਪਹਿਲਾਂ ਆਪ ਪੂਰਾ ਗਿਆਨ ਲੈ ਲਵੇ ਫਿਰ ਬੋਲਣਾ ਚਾਹੀਦਾ, ਪਰ ਇੱਦਾਂ ਕਰਦੇ ਨਹੀਂ ਨੇ ਲੋਕ। ਕਬੀਰ ਰੋਕ ਰਿਹਾ, ਕਬੀਰ ਨੇ ਪਹਿਲਾਂ ਗ੍ਰੰਥ ਲਿਖ ਮਾਰਿਆ ਸਾਰਾ ਗਲਤ, ਜਦ ਪਤਾ ਲੱਗਿਆ ਵੀ ਸਾਰਾ ਗਲਤ ਹੈ ਫਿਰ ਆਪੇ ਰੱਦ ਕਰਤਾ, ਮਗਰ ਗਿਆ, ਮਗਰ ਜਾ ਕੇ ਫਿਰ ਗੁਰਮਤ ਸਮਝ ਕੇ ਦੁਬਾਰਾ ਫਿਰ ਲਿਖਣ ਲੱਗਿਆ, ਫਿਰ ਉਹਨੂੰ ਕਿਹਾ ਵੀ ਹੁਣ ਤੂੰ ਚੁੱਪ ਕਰ ਜਾ ਹੁਣ ਨਾ ਬੋਲੀ, ਮਗਰ ਜਾ ਕੇ ਕਿਹਾ ਵੀ ਚੁੱਪ ਕਰ ਜਾ ਹੁਣ ਨਹੀਂ ਬੋਲਣਾ। ਰਹੋ ਰੇ ਸੰਕ ਮਜੂਰ ਮੰਜ ਊਰ, ਹਿਰਦੇ ਵਿੱਚ ਟਿਕਿਆ ਰਹਿ, ਉਹ ਹਿਰਦੇ ਨੂੰ ਕਹਿੰਦੇ ਨੇ, ਦੇਵਲ ਦੇਵਲ ਧਾੜੀ ਦੇਵੈ ਉਗਵੈ ਸੂਰ, ਤੈਨੂੰ ਸਾਰੇ ਮੁੰਦਰਾਂ ਚ ਆਵਾਜ਼ ਕਰਨੀ ਪਊਗੀ ਸੂਰਜ ਚੜ੍ਹਨ ਲੈਣ ਦੇ। ਕਹਿ ਤਾਂ ਸੰਖ ਨੂੰ ਰਿਹਾ ਵੀ ਰਾਤ ਹੋ ਗਈ ਹੁਣ ਠਹਿਰ ਜਾ, ਰਾਤ ਹੈ ਹਨੇਰਾ ਤੇਰੇ ਅੰਦਰ, ਹੁਣ ਚੁੱਪ ਕਰ ਬੋਲਣਾ। ਗੈਣ ਆਇਰ ਵਿਛੋੜਿਆ, ਤੈਨੂੰ ਵਿਛੋੜਤਾ, ਹੁਣ ਵਿਛੜਿਆ ਹੋਇਆ ਤੂੰ, ਹਾਲੇ ਹਾਲੇ ਤੂੰ ਬੋਲਣਾ, ਜਦ ਜੁੜ ਜਾਏਗਾ ਨਾ ਸ਼ਬਦ ਨਾਲ ਫਿਰ ਬੋਲੀ। ਗੈਂਡ ਆਈ ਵਿਛੋੜਿਆ, ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਧਾੜੀ ਦੇਵੈ ਉਗਵੈ ਸੂਰ, ਦੇਸੈ ਉਗਵੈ ਸੂਰ, ਫਿਰ ਤੈਨੂੰ ਬੜਾ ਬੋਲਣਾ ਪੈਣਾ, ਬਹੁਤ ਕੁਛ ਬੋਲਣਾ ਪੈਣਾ, ਫਿਰ ਬੋਲੀ ਸੂਰਜ ਚੜ੍ਹ ਲੈਣ ਦੇ, ਉਹ ਜਿਹੜੇ ਤੇ ਬੋਲਦੇ ਨੇ ਨਾ ਫਿਰ ਸੰਖ ਵਜਾਉਂਦੇ ਨੇ ਵੀ ਰਾਤ ਨੂੰ ਨਹੀਂ ਵਜੀਦਾ ਹੁੰਦਾ ਰਾਤ ਨੂੰ ਨਹੀਂ ਬੋਲੀਦਾ ਹੁੰਦਾ ਇਵੇਂ ਚੰਡੀ ਦਾ ਗੁਰਮੁਖ ਦਾ ਮਨ ਕਾਬੂ ਚ ਸੰਖ ਕੋਲ ਹੈ
ਸੰਖ ਲਈਏ ਕਰ ਚੱਕਰ
ਕਰ ਚੱਕਰ ਚੱਕਰ ਵੀ ਹੈ
ਆਹ ਬੱਕਰ
ਔਰ ਬੱਕਰ ਬੋਲ ਵੀ ਰਿਹਾ ਹੁਣ ਸੰਖ ਵੱਜ ਰਿਹਾ ਜੇ ਕੋਲ ਹੈ ਤਾਂ ਹੀ ਵੱਜ ਰਿਹਾ ਨਾ ਜੇ ਕੋਲੇ ਨਾ ਹੋਵੇ ਹੱਥ ਚ ਨਾ ਹੋਵੇ ਸੰਖ ਵਜਣਾ ਕੀ ਹੈ ਸੰਖ ਨਾਲ ਹੈ ਸੰਖ ਨਾਦ ਕਰ ਰਹੀ ਹੈ ਜੰਗ ਵਿੱਚ ਸੰਖ ਨਾਦ ਕਰਦੇ ਤੈਨੂੰ ਇਹ ਜੰਗ ਵਿੱਚ ਹੋਰ ਤਰ੍ਹਾਂ ਦਾ ਸੰਖ ਨਾਦ ਹੁੰਦਾ ਉਹਦੇ ਚ ਹੋਰ ਤਰ੍ਹਾਂ ਦਾ ਸੰਖ ਨਾਦ ਹੁੰਦਾ ਸੰਖ ਨਾਦ ਹੋ ਰਿਹਾ ਸੰਖ ਨਾਦ ਦੀ ਲੜਾਈ ਹੈ ਸੰਖ ਨਾਦ ਨੇ ਬੜੇ ਬੜਿਆਂ ਦੇ ਹਿਰਦੇ ਪਾੜਦੇ ਹਿਰਦੇ ਪਾੜ ਦਿੰਦਾ ਸੰਖ ਨਾਦ ਜਦ ਹੁੰਦਾ ਹਿਰਦੇ ਪਾੜ ਦਿੰਦਾ
ਸਰਾਸਨ ਪੱਤਰ ਬਚਿੱਤਰ ਬਣਾਇਓ
ਚੱਕਰ ਔਰ ਬੱਕਰ ਬੱਕਰ ਬੋਲਦਾ ਵੀ ਹੈ ਬੱਕਰ ਬੋਲਣਾ ਹੁੰਦਾ ਸਰਾਸਨ ਕੀ ਹੈ ਸਰਾਸਨ ਚਿੱਤ ਹੈ ਚਿੱਤ ਦੇ ਨਾਲ ਪੱਤਰ ਲਿਖਿਆ ਹੈ ਪੱਤਰ ਹੈ ਜਿਹਦਾ ਵਜ਼ਨ ਨਹੀਂ ਹੁੰਦਾ ਪੱਤਰ ਕਹਿੰਦਾ ਜਿਹੜੀ ਉੱਡਣ ਵਾਲੀ ਚੀਜ਼ ਆਪੇ
ਸਰਾਸਨ ਪੱਤਰ ਬਚਿੱਤਰ ਬਣਾਇਓ
ਸਰਾਸਨ ਕਾਹਦਾ ਬਣਾਇਆ ਸੱਚ ਦਾ ਤਨਕ ਚੜਾਇਓ ਸੱਚ ਕਾ ਜਸ ਹੰਦਾ ਬਾਣ ਜਸ ਬੋਲ ਰਿਹਾ ਗੁਰਬਾਣੀ ਦੇ ਪ੍ਰਮਾਣ ਦੇ ਕੇ ਉਹਨਾਂ ਨੂੰ ਚਰਚਾ ਹੋ ਰਹੀ ਹੈ ਤਤ ਗਿਆਨ ਦੇ ਉੱਤੇ ਖੜਕੇ ਕਿਉਂਕਿ ਗਿਆਨ ਦੀ ਉਹ ਗਿਆਨ ਖੜਕ ਲੈ ਕੇ ਚੱਲੀ ਹੈ ਨਾ ਜੋ ਅਜੋ ਦੂਈ ਕਾਲੀ ਵਾਲੀ ਕਿਰਪਾਨ ਨਹੀਂ ਕੱਢੀ ਉਹਦੀ ਲੋੜ ਪੈਣੀ ਹੈ ਗਾਹਾਂ ਜਾ ਕੇ
ਧਾਏ ਪੂਜਾ ਬਲ ਆਪਣ ਹਵੈ ਹਮਸੋ ਤਿੰਨ ਜੋ ਅਤ ਯੁੱਧ ਮਚਾਇਓ
ਧਾਏ ਪੂਜਾ
ਧਾਏ ਪੂਜਾ ਬਲ
ਹਮਲਾ ਕਰਕੇ ਪੂਜਾ ਦਾ ਹਮਲਾ ਕਰਕੇ ਹਮਲਾ ਕਰਕੇ ਧਾਏ ਪੂਜਾ ਬਲ ਆਪਣ ਤੇ ਆਪਣੇ ਬਲ ਦੇ ਨਾਲ ਬੁੱਧ ਬਲ ਨਾਲ
ਹਮਸੋ ਤਿੰਨ ਜੋ ਅਤ ਯੁੱਧ ਮਚਾਇਓ
ਹਮਸੋ ਹਮਸੋ ਯੁੱਧ ਹੈ ਕਿਹਦੇ ਨਾਲ ਹੰਕਾਰ ਨਾਲ ਜੰਗ ਹਮ ਜੰਗ ਕੀ ਦੇਣਾ ਹਮ ਨਾਲ ਹਮੇ ਹਮੀ ਨਾਲ ਗਰਭ ਪ੍ਰਹਾਰੀ ਹੈ ਨਾ ਹਮ ਨਾਲ ਯੁੱਧ ਹੈ ਹੁਣ ਦੱਸੋ ਹਮ ਨਾਲ ਯੁੱਧ ਕਿਹਦੇ ਨਾਲ ਹਮੀ ਹੈ ਨਾ ਉਹਨਾਂ ਦੇ ਵਿੱਚ ਜਿਹਨਾਂ ਨਾਲ ਜੰਗ ਹੈ ਉਹ ਆਦਮੀ ਨਾਲ ਜੰਗ ਨਹੀਂ ਉਹਦੀ ਹਮੀ ਨਾਲ ਜੰਗ ਹੈ ਜਾਂ ਹਮੀ ਛੱਡੂ ਜੰਗ ਖਤਮ ਹੋਜੂ ਕਹਿਣ ਦਾ ਮਤਲਬ ਇਹ ਜਿੰਨਾ ਚਿਰ ਉਹ ਹਮੀ ਹੈ ਉਨਾ ਚਿਰ ਲੜਾਈ ਹੈ ਜਾਂ ਹਮੀ ਛੱਡਤੀ ਲੜਾਈ ਖਤਮ ਹੋ ਗਈ ਲੜਾਈ ਤਾਂ ਹਮੀ ਨਾਲ ਹੋਈ ਆਦਮੀ ਨਾਲ ਤਾਂ ਹੋਈ ਨਾ ਹਮ ਸਿਉਂ ਅਤਿ ਯੁੱਧ ਮਚਾਇਓ ਹਮ ਨਾਲ ਯੁੱਧ ਹੈ ਹਮ ਨਹੀਂ ਚੰਗੇ ਜਿੰਨਾ ਚਿਰ ਹਮ ਹੈ ਤਾਂ ਚੰਗੇ ਨਹੀਂ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਬਸ ਜਿੰਨਾ ਚਿਰ ਹਮ ਹੈ ਉਹਨਾਂ ਚ ਲੜਾਈ ਹੈ ਹਮ ਮੁੱਕ ਜੂ ਲੜਾਈ ਮੁੱਕ ਜੂ ਸਾਫ ਜਾ ਰਿਹਾ ਹਮ ਨਾਲ ਇੱਥੋਂ ਵੀ ਗੱਲ ਕੀ ਹੈ ਹਾਂਜੀ
ਕ੍ਰੁੱਧ ਕੈ ਸਰਾਉਣਤ ਬਿੰਦ ਕਹੈ ਰਣ ਆਹੀ ਤੇ ਚੰਡਕਾ ਨਾਮ ਕਹੈ
ਉਸੇ ਨਾਲ ਸਰਾਉਣਤ ਬਿੰਦ ਕਹਿੰਦਾ ਹਾਂ ਮੈਂ ਹੁਣ ਸਮਝ ਗਿਆ ਤਾਂ ਹੀ ਤੈਨੂੰ ਚੰਡਕਾ ਕਹਿੰਦੇ ਨੇ ਤੇਰੀ ਲੜਾਈ ਹੁਕਮ ਨਾਲ ਹੈ ਬੰਦੇ ਨਾਲ ਨਹੀਂ ਲੜਾਈ ਕਿਸੇ ਨਾਲ ਤਾਂ ਹੀ ਚੰਡਕਾ ਕਹਿੰਦੇ ਨੇ ਤੈਨੂੰ ਆਦਮੀ ਨਾਲ ਤਾਂ ਤੇਰਾ ਵੈਰ ਹੀ ਨਹੀਂ ਕਿਸੇ ਨਾਲ ਉਹ ਜੇ ਆਦਮੀ ਨਾਲ ਵੈਰ ਹੁੰਦਾ ਉਹਦੇ ਨਾਲ ਨਿਰਵੈਰ ਕਿਵੇਂ ਲੱਗ ਜੂਗਾ ਉਹਨੇ ਨਿਰਵੈਰ ਰਹਿਣਾ ਆਦਮੀ ਨਾਲ ਵੈਰ ਨਹੀਂ ਵੈਰ ਉਹਦੇ ਔਗਣਾਂ ਨਾਲ ਹੈ ਉਹ ਤਾਂ ਨਿਰਵੈਰ ਹੈ ਉਹ ਤਾਂ ਨਿਰਭਉ ਹੈ ਉਹ ਤਾਂ ਦਿਆਲੂ ਹੈ ਕਿਰਪਾਲੂ ਹੈ ਇਹ ਗੁਣ ਨਾਲ ਹੀ ਰਹਿਣਗੇ ਜੰਗ ਹੁੰਦੀ ਰਹੂਗੀ ਗੁਣ ਵੀ ਨਾਲ ਰਹਿਣਗੇ
ਮਾਰ ਲਿਓ ਦਲ ਔਰ ਭਜਿਓ ਤਬ ਕੋਪ ਕੇ ਆਪਣ ਹੀ ਸੋ ਭਰਿਓ ਹੈ
ਜਦੋਂ ਦਾ ਦਲ ਬਹੁਤ ਸਾਰਾ ਹਾਰ ਗਿਆ ਮਾਰ ਗਿਆ ਬੋਲਣ ਤੋਂ ਬੰਦ ਹੋ ਗਿਆ ਫਿਰ ਉਹਨੇ ਕੁਛ ਭੱਜ ਗਿਆ ਕੁਛ ਮਾਰਿਆ ਗਿਆ ਫਿਰ ਆਪ ਲੈ ਕੇ ਤਲਵਾਰ ਆਪ ਯੁੱਧ ਨੂੰ ਜੁੜ ਗਿਆ
ਕੋਪ ਕੇ ਆਪਣ ਹੀ ਸੋ ਭਿੜਿਓ
ਆਪਣ ਆਪ ਭਿੜ ਗਿਆ ਉਹਨੇ ਕਿਹਾ ਫਿਰ ਮੈਂ ਭਿੜਦਾ ਨਹੀਂ ਸਰਿਆ ਨਾ ਕਿਸੇ ਨਾਲ ਰਖਤ ਬੀਜ ਖੁਦ ਭਿੜ ਗਿਆ
ਚੰਡ ਪ੍ਰਚੰਡ ਸੋ ਯੁੱਧ ਕਰਿਓ ਅਸ ਹਾਥ ਛੁਟਿਓ ਮਨ ਨਾਹੇ ਗਿਰਿਓ ਹੈ
ਐਸਾ ਯੁੱਧ ਕੀਤਾ ਚੰਡੀ ਨਾਲ ਤਲਵਾਰ ਹੱਥੋਂ ਛੁੱਟ ਗਈ ਰਗਦ ਬੀਜ ਦੀ ਤਲਵਾਰ ਹੱਥੋਂ ਛੁੱਟ ਗਈ ਮਤਲਬ ਜਿਹੜੀ ਗੱਲ ਔੜਦੀ ਉਹ ਨਹੀਂ ਬੁੱਧੀ ਜਵਾਬ ਦੇਗੀ ਹੱਥ ਜਵਾਬ ਦੇ ਗਿਆ, ਬੁੱਧੀ ਜਵਾਬ ਦੇਗੀ, ਔੜਦੀ ਨੀ ਕੋਈ ਗੱਲ ਮੂਹਰੇ ਤੇ, ਪਰ ਮੰਨਿਆ ਨੀ ਹੈ,
ਮਨ ਰਾਹੀਂ ਗਿਰਿਓ ਹੈ,
ਮਨ ਨੀ ਗਿਰਿਆ, ਆਕੜੋ ਨੀ ਹੋਈ ਹੈ। ਕਹਿੰਦਾ ਕੋਈ ਨੀ, ਮੈਂ ਹੋਰ ਗ੍ਰੰਥ ਦੇਖ ਕੇ ਕਰਾਂਗੇ ਗੱਲ, ਅਜੇ ਤਸੱਲੀ ਨੀ ਹੋਈ ਮੇਰੀ, ਮੇਰੀ ਤਸੱਲੀ ਨੀ ਹੋਈ ਅਜੇ।
ਲੈ ਕੇ ਕੁਵੰਡ ਕਰਨ ਬਲ ਧਾਰ ਕੇ ਸ਼੍ਰੋਣ ਸਮੂਹ ਮੈਂ ਐਸੇ ਤਰਿਓ ਹੈ,
ਸ਼੍ਰੋਣ ਸਮੂਹ ਦੇ ਵਿਚ ਐਸੇ ਤਰਦਾ ਫਿਰਦਾ, ਰਾਹ ਕੋਈ ਨੀ ਮਿਲਦਾ, ਜਿਵੇਂ ਕੋਈ ਬੰਦਾ ਵੜ ਜਾਂਦਾ ਪਾਣੀ ਦੇ ਛੱਪੜ ਚ, ਸ਼੍ਰੋਣ ਸਮੂਹ ਦੇ ਵਿਚ ਤਰਦਾ ਫਿਰਦਾ, ਜਰੂਰ ਫਿਰਦਾ, ਰਾਹ ਕੋਈ ਨੀ ਹੈ ਵਿਚ, ਗੇੜੇ ਦੰਦਾ ਫਿਰਦਾ, ਕਿਵੇਂ ਫਿਰਦਾ।
ਦੇਵ ਅਦੇਵ ਸਮੁੰਦ ਮਥਿਓ ਮਨ ਮੇਰ ਕੇ ਮੱਧ ਧਰਿਓ ਜੋ ਫਿਰਿਓ ਹੈ,
ਜਿਵੇਂ ਦੇਵਤਿਆਂ ਰਾਕਸ਼ਾਂ ਨੇ ਸਮੁੰਦਰ ਮੰਥਨ ਕੀਤਾ ਹੋਵੇ, ਉਹ ਜਿਹੜਾ ਪਹਾੜ ਫਿਰਦਾ ਸੀ ਨਾ ਵਿਚ, ਐ ਫਿਰਦਾ ਪਹਾੜ ਵਾਂਗੂ, ਗੇੜੇ ਦੰਦਾ ਡਿਗਿਆ ਨੀ ਹੈ ਵਿਚ, ਆਪ ਡੁੱਬਿਆ ਨੀ ਹੈ, ਛੱਡਿਆ ਨੀ ਹੈ, ਜੋ ਉਹਨੇ ਲੋ ਹੱਠ ਨੀ ਛੱਡਿਆ ਆਪਣਾ, ਆਕੜ ਨੀ ਛੱਡੀ।
ਕ੍ਰੁੱਧ ਕੇ ਜੁੱਧ ਕੋ ਦੈਂਤ ਬਲੀ ਨਦ ਸਰਾਉਣ ਕੇ ਪੈਰ ਕੇ ਪਾਰ ਪੰਧਾਰਿਓ,
ਕ੍ਰੁੱਧ ਕੇ ਗੁੱਸੇ ਨਾਲ ਇਹ ਚੋਂ ਬਾਹਰ ਨਿਕਲ ਗਿਆ, ਸਮੁੰਦਰ ਚੋਂ ਜਿਹੜਾ ਸਟਿਆ ਸੀ ਨਾ ਵਿਚ ਸਾਰਿਆਂ ਦੇ, ਉਹਨੂੰ ਲਿਜਾ ਕੇ ਅਗਰ ਫਿਰ ਸੰਭਲ ਗਿਆ, ਬਾਹਰ ਆ ਗਿਆ।
ਨਦ ਸਰਾਉਣ ਕੇ ਪੈਰ ਕੇ ਪਾਰ ਪਧਾਰਿਓ,
ਨਦੀ ਜਿਹੜੀ ਸਰਾਉਣ ਦੀ ਚਲਦੀ ਸੀ ਉਹਨੂੰ ਤਰ ਕੇ ਪਾਰ ਹੋ ਗਿਆ, ਬਾਹਰ ਨਿਕਲ ਗਿਆ ਉੱਥੇ।
ਲੈ ਕਰਵਾਰ ਔਰ ਢਾਰ ਸੰਭਾਰ ਕੇ ਸਿੰਘ ਕੋ ਦੌਰ ਕੇ ਜਾਏ ਹਕਾਰਿਓ,
ਹੋਰ ਕੋਈ ਆ ਗਿਆ, ਕੋਈ ਉਹਨੂੰ ਮਤਲਬ ਸਵਾਲ ਖੜਾ ਹੋ ਗਿਆ ਦਿਮਾਗ ਚ ਆ ਗਿਆ,
ਲੈ ਕਰਵਾਰ
ਕਰਵਾਰ ਫੇਰ ਉਹਦਾ ਵਾਰ ਕਰਤਾ ਜਾ ਕੇ,
ਔਰ ਢਾਲ ਸੰਭਾਲ ਕੇ
ਆਪਣੀ ਢਾਲ ਵੀ ਸੰਭਾਲ ਲਈ, ਵੀ ਜਿਹੜਾ ਉਹ ਵਾਰ ਕਰੂ ਉਹਦਾ ਜਵਾਬ ਉਹਨੂੰ ਰੋਕਣਾ ਵੀ ਹੈ।
ਸਿੰਘ ਕੋ ਦੌੜ ਕੇ ਜਾਏ ਹਕਾਰਿਓ,
ਹਾਂ ਸਿੰਘ ਨੂੰ ਹਕਾਰਿਆ ਜਾ ਕੇ, ਦੇਖੋ ਸਿੰਘ ਨੂੰ ਹਕਾਰਿਆ, ਸਿੰਘ ਦੇ ਸਵਾਲ ਨੂੰ ਨੀ ਹਕਾਰਿਆ, ਲੜਾਈ ਸਿੰਘ ਨਾਲ ਹੈ ਕਿ ਸਵਾਲ ਨਾਲ ਹੈ, ਸਿੰਘ ਨਾਲ ਸਵਾਲ ਇੱਥੇ ਦੋ ਨਹੀਂ ਹਨ, ਇੱਕੋ ਹੀ ਹੈ, ਸਿੰਘ ਸਰੀਰ ਹੈ ਉੱਤੇ ਚੱਲੀ ਹੈ ਸਿੰਘ ਸਵਾਰੀ, ਸਰੀਰ ਇਹ ਹੈ ਸ਼ੇਰ, ਹੋਰ ਕੁਛ ਨਹੀਂ ਹੈ। ਜਿਹੜਾ ਕਹਿੰਦੇ ਨੇ ਨਰ ਸਿੰਘ, ਨਰ ਸਿੰਘ ਕੀ ਹੈ, ਨਰ ਤਾਂ ਉਹ ਹੈ ਅਰੇ ਨਰ ਗਰਭ ਕੁੰਡਲ ਜਬ,
ਅੱਛਾ
ਅੱਛਾ ਉਹ ਤਾਂ ਨਰ ਹੈ, ਸਿੰਘ ਸਰੀਰ ਹੈ, ਹੋਰ ਕੌਣ ਹੈ, ਸਰੀਰ ਸਿੰਘ ਹੈ ਨਾ, ਸ਼ੇਰ ਹੈ ਜਿਹੜਾ, ਸ਼ੇਰ ਸਰੀਰ ਦਾ ਨਾਂ ਹੈ, ਜਦ ਉਹ ਸ਼ੇਰ ਦੀ ਜਗ੍ਹਾ ਘੋੜਾ ਬਣ ਜੂ ਨਾ, ਘੋੜਾ ਹੋ ਜੂ ਇਹਦਾ, ਉਹੀ ਸਰੀਰ ਝੋਟੇ ਦਾ ਹੋ ਜੂ, ਝੋਟਾ ਆਤਮਾ ਦਾ ਉਹੀ ਹੈ, ਸਰੀਰਾਂ ਦੇ ਨਾਂ ਨੇ, ਆਤਮਾ ਦਾ ਨਾਂ ਨਹੀਂ ਹੁੰਦਾ।
ਸਿੰਘ ਕੋ ਦੌੜ ਕੇ ਜਾਏ,
ਜਾਤ ਰੰਗਾਂ ਕੇ ਨਾਮ, ਜੀਆਂ ਦੇ ਜਾਤ ਨਾਲ ਲਾਉ ਨੇ, ਰੰਗਾਂ ਦੇ ਨਾਲ ਲਾਉ ਨੇ, ਜੀ ਦਾ ਨਾਂ ਨੀ ਹੁੰਦਾ, ਜੀ ਜਾਤ ਰੰਗਾਂ ਕੇ ਨਾਮ, ਸਿੰਘ ਤਾਂ ਇੱਕ ਸ਼ਕਲ ਦਾ ਨਾਮ ਹੈ, ਆਟੇ ਦਾ ਸ਼ੇਰ ਬਣਾ ਦੋ ਸ਼ੇਰ ਹੈ, ਉਹੀ ਆਊ, ਆਟੇ ਦੀ ਗਊ ਬਣਾ ਦੋ ਤੇ ਗਊ ਹੈ, ਇਹ ਤਾਂ ਦੇਹ ਦਾ ਲਾਵਾ ਸ਼ੇਰ, ਉਹੀ ਸ਼ੇਰ ਦੀ ਭੇਡ ਬਣ ਜਾ ਤਾਂ ਉਹਦਾ ਨਾਂ ਭੇਡ ਹੋ ਜੂ, ਉਹ ਸਰੀਰ ਦਾ ਨਾਂ ਹੈ ਸ਼ੇਰ, ਸ਼ੇਰ ਆਤਮਾ ਨੀ ਹੁੰਦੀ, ਇਹ ਦਲੇਰੀ ਦਾ ਨਾਂ ਸ਼ੇਰ ਹੈ। ਬਸ
ਦੌੜ ਕੇ ਸਿੰਘ ਕੋ ਦੌੜ ਕੇ ਜਾਏ ਹਕਾਰਿਓ,
ਆ ਦੌੜ ਕੇ ਜਾ ਕੇ ਉਹਨੂੰ ਘੇਰ ਲਿਆ ਸਿੰਘ ਨੂੰ, ਸਿੰਘ ਔਰ ਵਿਵੇਕ ਬੁੱਧੀ ਔਰ ਸਰੀਰ ਇੱਕੋ ਹੀ ਗੱਲ ਹੈ, ਸਿੰਘ ਕੋ ਹਕਾਰਿਆ ਜਾ ਕੇ, ਹੁਣ ਦੇਵੀ ਨੂੰ ਨੀ ਹਕਾਰਿਆ ਜਾ ਕੇ, ਇਹ ਤੋਂ ਪਤਾ ਲੱਗਦਾ ਗੱਲ ਕੀ ਹੈ, ਇਹ ਜਗ੍ਹਾ ਜਗ੍ਹਾ ਤੇ ਇਹੋ ਜਿਹੀਆਂ ਤਾਂ ਵਰਤੇ ਨੇ ਕਿ ਜਾਗੇ ਆਦਮੀ, ਗੁਰਬਾਣੀ ਚ ਵੀ ਇਹੋ ਜਿਹੀ ਗੱਲ ਹੈਗੀ ਹੈ, ਉਹਨੂੰ ਪਤਾ ਲੱਗੇ ਗੱਲ ਕੀ ਹੈ, ਕਿਹੜਿਆ ਸਿੰਘ ਨੂੰ, ਸਿੰਘ ਕੱਲਾ ਹੀ ਤੁਰਿਆ ਜਾਂਦਾ ਸੀ, ਦੇਵੀ ਤੋਂ ਤੇ ਹੈ ਨੀ ਸੀ, ਜੇ ਲੜਾਈ ਦੇਵੀ ਨਾਲ ਸਿੰਘ ਨੂੰ ਹਕਾਰਨ ਦਾ ਕੀ ਮਤਲਬ ਰਹਿ ਗਿਆ।
ਆਪਤ ਪੇਖ ਕੇ ਚੰਡ ਕੁਵੰਡ ਤੇ ਬਾਣ ਲੱਗਿਓ ਤਨ ਮੂਲ ਛਪਾ ਰਿਓ,
ਆਪਤ ਦੇਖ ਕੇ ਚੰਡ ਪ੍ਰਚੰਡ,
ਆਪਤ ਪੇਖ ਕੇ ਚੰਡ ਕੁਵੰਡ ਤੇ ਬਾਣ ਲੱਗਿਓ ਤਨ ਮੂਲ ਛਪਾ
ਰਿਓ, ਦੇਖ ਕੇ ਚੰਡ ਪ੍ਰਚੰਡ ਤੇ ਬਾਣ ਲੱਗਿਓ ਤਨ ਮੂਲ ਛਪਾ ਰਿਓ, ਜਦ ਆਉਂਦਾ ਦੇਖਿਆ ਨਾ ਚੰਡ ਪ੍ਰਚੰਡ ਨੇ ਇੱਕ ਤੀਰ ਮਾਰਿਆ ਪੁੱਠਾ ਕਰਕੇ ਸਿਰਤਾ, ਮੂਰਛਾ ਕਰਤੀ,
ਮੂਰਛਾ ਪਾ
ਬੇਹੋਸ਼, ਬੇਹੋਸ਼ ਕਰਕੇ ਸਿਰਤਾ, ਇੱਕੋ ਤੀਰ ਨਾਲ ਬੇਹੋਸ਼ ਕਰਕੇ ਸਿਰ ਦਿੱਤਾ।
ਰਾਮ ਕੇ ਭਰਾਤਨ ਜਿਉ ਹਨੁਮਾਨ ਕੋ ਸੈਲ ਸਮੇਤ ਧਰਾ ਪਰ ਡਾਇਆ,
ਸਿਰ ਦਿੱਤਾ ਜਿਵੇਂ ਰਾਮ ਦੇ ਭਾਈ ਨੇ ਭਰਤ ਨੇ ਹਨੁਮਾਨ ਨੂੰ ਪਹਾੜ ਥੱਲੇ ਸੁੱਟ ਲਿਆ ਸੀ ਨਾ ਥੱਲੇ ਧਰਤੀ ਤੇ, ਐ ਸਿਰ ਦਿੱਤਾ।
ਸੈਲ ਸਮੇਤ ਧਰਾ ਪਰ ਡਾਲਿਆ,
ਸੈਲ ਸਮੇਤ ਪਹਾੜ ਸੜੇ, ਧਰਤੀ ਤੇ ਸੜ ਲਿਆ ਸੀ, ਐਂ ਸੜ ਲਿਆ ਥੱਲੇ। ਪ੍ਰਮਾਣ ਦੇਈ ਜਾਂਦਾ ਨੇ ਵੀ ਕੋਈ ਪਰਾਸ ਨੀ ਸਟਿਆ, ਆਹੀ ਗੱਲ ਸੀ, ਇਹ ਜੀ ਸੀ ਬੰਦਾ ਕੋਈ ਸਟਿਆ ਸੀ ਧਰਤੀ ਤੇ, ਅੱਜ ਮੈਂ ਸਟਿਆ ਹੀ ਸੀ ਗੱਲ, ਉਹ ਨੀ ਸੀ, ਪਹਾੜ ਲੈ ਕੇ ਨੀ ਘੋੜਦਾ ਹੁੰਦਾ ਹਨੂਮਾਨ। ਉਹ ਤਾਂ ਪ੍ਰਮਾਣ ਦਿੰਦੇ ਨੇ ਇਹੋ ਜਿਹੀਆਂ ਗੱਲਾਂ ਦੇ, ਉਹ ਪ੍ਰਮਾਣ ਬਣਾਏ ਨੇ ਕਵੀਆਂ ਦੇ।
ਸਵਈਆ ਫੇਰ ਉੱਠਿਓ ਕਰ ਲੈ ਕਰ ਵਾਰ ਕੋ ਚੰਡ ਪ੍ਰਚੰਡ ਸਿੰਘ ਯੁੱਧ ਕਰਿਓ ਹੈ।
ਫੇਰ ਉੱਠਿਓ ਕਰ ਲੈ ਕਰ ਵਾਰ ਕੋ, ਹੱਥ ਚ ਫਿਰ ਤਲਵਾਰ ਫੜ ਕੇ ਉੱਠਿਆ, ਚੰਡ ਪ੍ਰਚੰਡ ਸਿੰਘ ਯੁੱਧ ਕਰਿਓ ਹੈ, ਫੇਰ ਜੰਗ ਨੂੰ ਭਿੜ ਗਿਆ, ਹੋਸ਼ ਆਈ, ਫੇਰ ਉੱਠ ਖੜਿਆ।
ਘਾਇਲ ਕਹਿ ਤਨ ਕੇਹੜ ਤੇ ਵੈ ਸਰਾਉਣ ਸਮੂਹ ਧਰਾਨ ਪਰਿਓ ਹੈ।
ਹੁਣ ਕੇਹੜ ਦੇ ਤਲਵਾਰ ਮਾਰੀ ਹੈ, ਮਾਰੀ ਚੰਡੀ ਦੇ ਗਿਆ ਤਲਵਾਰ, ਸਰੀਰ ਦੇ ਮਾਰੀ ਹੈ ਨਾ, ਆਤਮਾ ਦੇ ਨੀ ਮਾਰੀ, ਸਰੀਰ ਦੇ ਮਾਇਆ ਤੇ ਵਾਰ ਕਰ ਰਿਹਾ, ਆਤਮਾ ਦਾ ਸਵਾਲ ਨਹੀਂ, ਉਹਦਾ ਮਾਇਆ ਦਾ ਸਵਾਲ ਹੈ, ਸਵਾਲ ਮਾਇਆ ਤੇ ਆ ਰਿਹਾ, ਸਰੀਰ ਤੇ ਆ ਰਿਹਾ, ਕੇਲ ਤੇ ਵਾਰ ਕੀਤਾ, ਸਰੀਰ ਤੇ ਮਾਇਆ ਦਾ ਸਵਾਲ ਹੈ ਉਹਦਾ, ਜਾਣੀ ਸਰੀਰ ਦਾ ਸਵਾਲ ਹੈ।
ਵੈ ਸਰਾਉਣ ਸਮੂਹ ਧਰਾਨ ਪਰਿਓ ਹੈ,
ਆ ਉੱਥੋਂ ਖੂਨ ਨਿਕਲਿਆ ਧਰਤੀ ਤੇ ਪੈ ਗਿਆ, ਪੈਣਾ ਹੀ ਹੈ, ਉਹ ਤਾਂ ਪੈਣਾ ਹੀ ਹੈ ਨਾ, ਸਵਾਲ ਜਦ ਮਾਇਆ ਦਾ ਸਵਾਲ ਇੱਕੋ ਜਿਹਾ ਹੀ ਹੁੰਦਾ ਦੋਹਾਂ ਵਾਸਤੇ, ਮਾਇਆ ਦਾ ਸਵਾਲ ਦੋਵੇਂ ਵਾਸਤੇ ਇੱਕੋ ਜਿਹਾ ਹੁੰਦਾ, ਮਾਇਆ ਦੋਹਾਂ ਵਾਸਤੇ, ਸਰੀਰ ਦੋਹਾਂ ਵਾਸਤੇ, ਰੋਟੀ ਦੋਵੇਂ ਖਾਂਦੇ ਨੇ, ਪਾਣੀ ਦੋਵੇਂ ਪੀਂਦੇ ਨੇ, ਠੰਡ ਦੋਹਾਂ ਨੂੰ ਲੱਗਦੀ ਹੈ, ਗਰਮੀ ਦੋਹਾਂ ਨੂੰ ਲੱਗਦੀ ਹੈ, ਇਹ ਤਾਂ ਇੱਕੋ ਜਿਹਾ ਹੀ ਹੈ ਨਾ, ਫਿਰ ਸਰੀਰ ਕਰਕੇ ਤਾਂ ਸਾਰੇ ਇੱਕੋ ਜਿਹੇ ਨੇ, ਇੱਥੇ ਹੀ ਭੁਲੇਖਾ ਆ ਕੇ ਪੈ ਜਾਂਦਾ। ਤਾਂ ਹੀ ਕਿਹਾ ਨਾ, ਭੇਦ ਨਾ ਜਾਣੋ ਮਾਨਸ ਦੇਹਾ, ਉਹ ਭੇਦ ਜਾਣਦਾ ਜੋ ਮਾਨਸ ਦੇਹਾ ਦਾ, ਉਹਨੂੰ ਮਾਨਸ ਦਿਆ ਕਰਕੇ ਭੇਦ ਲੱਗਦਾ ਵੀ ਇਹ ਜਾਂ ਮੈਂ ਹੋ ਜਾਏ, ਉਹ ਸਰੀਰ ਤੇ ਖੜਾ ਨਾ, ਤਾਂ ਕਿ ਭੇਦ ਨਾ ਜਾਣੋ ਮਾਨਸ ਦੇਹਾ, ਮਾਨਸ ਦਿਆ ਤਾਂ ਭੇਦ ਨਾ ਜਾਣੋ, ਉੱਥੇ ਆ ਕੇ ਇੱਕੋ ਹੀ ਆ ਸਾਰੇ।
ਸੋ ਉਪਮਾ ਕਵੀ ਨੇ ਵਰਨੀ,
ਸੋ ਉਪਮਾ ਕਵੀ ਨੇ ਵਰਨੀ, ਮਨ ਕੀ ਹਰਨੀ ਤੇ
ਨਾਉ,
ਤਾਂ ਹੀ ਤਾਂ ਕਵੀ ਕਹਿ ਰਿਹਾ ਮਨ ਕੀ ਹਰਨੀ, ਤਾਂ ਹੀ ਤਾਂ ਤੇਰਾ ਨਾਉ ਹੈ, ਮਨ ਕੀ ਹਰਨੀ ਹੈ ਤੂੰ, ਪਤਾ ਨੀ ਤੇਰਾ ਲੱਗਦਾ ਕਿ ਗੁਰਮਤ ਮਨ ਕੀ ਹਰਨੀ ਹੈ, ਸਰੀਰ ਦੇ ਵਿੱਚ ਰਹਿੰਦੇ ਹੋਏ ਵੀ ਸਰੀਰ ਦੇ ਨਾਲ ਜੁੜੀ ਹੋਈ, ਜਦ ਕਹਿ ਰਹੀ ਹੈ ਸਰੀਰ ਚ ਆਤਮਾ ਰਹਿੰਦੀ ਹੋਈ ਵੀ ਸਰੀਰ ਦੇ ਨਾਲ ਨੀ, ਇਹ ਮਨ ਕੀ ਹਰਨੀ ਬਾਤ ਹੈ, ਮਨ ਦੇ ਸਮਝ ਚ ਆਉਣ ਵਾਲੀ ਗੱਲ ਨਹੀਂ ਹੈ, ਮਨ ਬੁੱਧੀ ਤੋਂ ਉੱਤੇ ਦੀ ਗੱਲ ਹੋ ਜਾਂਦੀ ਹੈ, ਕਿਵੇਂ ਕੋਈ ਇਹਦੇ ਵਿਸ਼ਵਾਸ ਕਰੇ ਇਸ ਗੱਲ ਤੇ, ਕਿਵੇਂ ਕੋਈ ਵਿਸ਼ਵਾਸ ਕਰੇ, ਇੱਥੇ ਆ ਕੇ ਮਨ ਹਾਰ ਮੰਨ ਜਾਂਦਾ ਵੀ ਇਹ ਨੀ ਗੱਲ ਸਮਝ ਆ ਰਹੀ, ਇੱਥੇ ਆ ਕੇ ਤਾਂ ਮਨ ਹੱਥ ਖੜੇ ਕਰ ਜਾਂਦਾ, ਇਹ ਕਿਵੇਂ ਹੋ ਸਕਦਾ, ਚੰਗਾ ਭਲਾ ਸਰੀਰ ਦੇ ਵਿੱਚ ਹੈ, ਇਹ ਕਹਿੰਦੇ ਸਰੀਰ ਦੇ ਵਿੱਚ ਹੈ ਨੀ, ਇੱਥੇ ਆ ਕੇ ਗੱਲ ਮਨ ਉੱਤੇ ਰਹਿ ਜਾਂਦਾ, ਦਿਮਾਗ ਤੱਕੇ ਸੀਮਤ ਰਹਿ ਜਾਂਦਾ, ਗੱਲ ਗਾਹਾਂ ਨੀ ਜਾਂਦੀ, ਮਨ ਗਾਹਾਂ ਨੀ ਜਾਂਦਾ, ਬਸ
ਗੇਰੂ ਨਗਮ ਪਰਖੈ ਬਰਖਾ ਧਰਨੀ ਪੈ ਮਨੋ ਰੰਗ ਢਲਿਓ ਹੈ।
ਗੇਰੂ ਰੰਗਮ, ਗੇਰੂ ਨਗਮ
ਪਰ ਕਹਿ ਬਰਖਾ ਧਰਨੀ ਪੈ,
ਕਹਿ ਬਰਖਾ, ਜਿਵੇਂ ਕੋਈ ਬਰਖਾ ਕਰ ਦੇ ਨਾ ਗੇਰੂ ਦੇ ਪਹਾੜ ਤੇ, ਗੇਰੂ ਦਾ ਪਹਾੜ ਹੋਵੇ ਉਹ ਤੇ ਹੋ ਜਾਏ ਬਰਖਾ, ਉਹ ਤੋਂ ਜਿਹੜਾ ਰੰਗ ਰੰਗੇ ਢਾਲਣਾ ਉਹ ਤੋਂ ਬਰਖਾ, ਵੀ ਧਰਤੀ ਤੇ ਖਿੰਡ ਜਾਵੇ ਐ ਉਹਦਾ ਖੂਨ ਖਿੰਡ ਗਿਆ ਥੱਲੇ, ਖੂਨ ਜਿਹੜਾ ਨਿਕਲਿਆ ਉਹਦਾ ਐਂ ਉਹ ਖਿੰਡਣਾ, ਵੀ ਸਰੀਰ ਚੋਂ ਖੂਨ ਨਿਕਲਣਾ ਹੀ ਨਿਕਲਣਾ, ਕਿਸੇ ਦਾ ਹੋਵੇ ਚਾਹੇ ਤਾਂ ਨਿਕਲੂਗਾ ਨਿਕਲੂਗਾ।
ਸਰਾਉਣਤ ਬਿੰਦ ਸੋ ਚੰਡ ਪ੍ਰਚੰਡ ਸੋ ਯੁੱਧ ਕਰਿਓ ਰਣ ਮੱਧ ਰਹੇਲੀ,
ਸਰਾਉਣਤ ਬਿੰਦ ਸੋ ਚੰਡ ਪ੍ਰਚੰਡ ਸੋ ਯੁੱਧ ਕਰਿਓ ਰਣ ਮੱਧ ਰਹੇਲੀ, ਕਈ ਸਭੀ ਇਹੋ ਜਿਹੇ ਨੇ ਤਿੰਨ ਚਰਣਾਂ ਚ ਵੜ ਹੁੰਦੇ ਨੇ।
ਸਰਾਉਣਤ ਬਿੰਦ ਸੋ ਚੰਡ ਪ੍ਰਚੰਡ ਸੋ ਯੁੱਧ ਕਰਿਓ ਰਣ ਮੱਧ ਰਹੇਲੀ,
ਰਣ ਮੱਧ ਰਹੇਲੀ, ਯੁੱਧ ਕਰਿਓ ਰਣ ਮੱਧ ਰਹੇਲੀ, ਸਰਾਉਣਤ ਬਿੰਦ ਨਾਲ ਚੰਨੀ ਨੇ ਜੰਗ ਕੀਤਾ ਰਣ ਦੇ ਵਿੱਚ, ਰਣ ਮੱਧ ਰੋਹੇਲੀ, ਪੂਰੇ ਰੋਹ ਦੇ ਨਾਲ ਜੰਗ ਕੀਤਾ, ਵਾਰਤਾਲਾਪ ਕੀਤਾ, ਪੈ ਦੇ ਵਿੱਚ ਨੀ ਕੀਤਾ, ਨਿਰਭੈ ਹੋ ਕੇ ਕੀਤਾ, ਰੋਹੇਲੇ ਨਿਰਭੈ ਹੋ ਕੇ ਕੀਤਾ।
ਪੈ ਦਲ ਮੈਂ ਦਲ ਮੀਜ ਦਿਓ ਤਿਲ ਤੇ ਜਿਮ ਤੇਲ ਨਕਾਰਤ ਤੇਲੀ,
ਪੈ ਦਲ ਮੈਂ ਦਲ ਮੀਜ ਦੇ ਤਿਲ ਤੇ ਜਿਮ ਤੇਲ ਨਕਾਰਤ
ਤੇਲੀ,
ਐ ਮਿਧ ਕੇ ਰੱਖਦੇ ਜਿਵੇਂ ਤਿਲ ਚੋ ਤੇਲ ਕੱਢ ਲਈਦਾ, ਆਤਮਾ ਔਰ ਸਰੀਰ ਅੱਡ ਅੱਡ ਕਰਦੇ, ਆਤਮਾ ਸਰੀਰ ਅੱਡ ਕਰਕੇ ਦਿਖਾਤਾ, ਜਿਵੇਂ ਤਿਲ ਦੇ ਵਿੱਚ ਤੱਤ ਹੁੰਦਾ ਨਾ, ਤੇਲ ਤੱਤ ਤੇਲ, ਤਤ ਔਰ ਖੜ ਅੱਡ ਅੱਡ ਕਰਕੇ ਦਿਖਾਉਂਦੇ। ਉਹ ਤਤ ਆਏ ਤਿਲ ਦੇ ਵਿੱਚ ਤੇਲ ਜਿਹੜਾ ਹੁੰਦਾ ਤਤ ਹੁੰਦਾ, ਆ ਜਿਹੜੀ ਖੜ ਹੁੰਦੀ ਉਹ ਅੱਡ ਹੁੰਦੀ ਹੈ, ਸਰੀਰ ਤਾਂ ਖੜ ਹੈ।
ਸਰੋਣ ਪਰੇ ਉਹ ਧਰਤੀ ਪਰ ਚਵੈ ਰੰਗਰੇਜ ਕੀ
ਰੇਣੀ ਜੋ ਫੂਟ ਕੇ ਫੈਲੀ,
ਰੇਣੀ ਜੋ ਫੂਟ ਕੇ ਫੈਲੀ। ਸਰੋਣ ਪਰੇ ਉਹ ਧਰਤੀ,
ਸਰੋਣ ਪਰੇ ਉਹ ਧਰਨੀ ਪਰ,
ਧਰਤੀ ਪਰ ਚਵੈ ਰੰਗਰੇਜ ਕੀ ਰੇਣੀ ਜੋ ਫੂਟ ਕੇ ਫੈਲੀ।
ਧਰਨੀ ਪਰ ਚਵੈ, ਉਹਨਾਂ ਚੋ ਖੂਨ ਜਲ ਤੇਲ ਵਾਂਗੂ ਪੀੜੇ, ਖੂਨ ਐ ਡੁੱਲ ਗਿਆ ਥੱਲੇ, ਖੂਨ ਕੇ ਲੋਭ ਰਤ ਐ ਖਿੰਡ ਗਈ, ਜਿਵੇਂ ਲਲਾਰੀ ਦੀ ਮੱਟੀ ਫੁੱਟ ਜਾਂਦੀ ਹੈ ਨਾ, ਰੰਗ ਡੁੱਲ ਜਾਂਦਾ, ਐ ਸਾਰਾ ਹੀ ਡੋਲਤਾ ਥੱਲੇ, ਐ ਖਿੰਡ ਗਿਆ।
ਘੋਲ ਉਸੇ ਤਨ ਦੈਂਤ ਕੋ ਯੋ ਜਨ ਦੀਪਕ ਮੱਧ ਫਨੂਸ ਕੀ ਥੈਲੀ।
ਐ ਸਮਝ ਲਓ ਇਹੋ ਜਿਹੇ ਘੋਲ ਅੱਗੇ ਦੈਂਤ ਦੇ ਐ ਚਮਕਦੇ ਨੇ, ਜਿਵੇਂ ਦੀਵੇ ਦੇ ਉੱਤੇ ਇੱਕੋ ਲਾਲ ਰੰਗ ਦਾ ਕੱਪੜਾ ਰੱਖ ਦਿੰਦੇ ਨੇ।
ਫਨੂਸ ਕੀ ਥੈਲੀ,
ਉਹ ਥੈਲਾ ਜਾ ਚਾੜ ਦਿੰਦੇ ਨੇ, ਉਹ ਹੁੰਦੇ ਨੇ ਬਲਬਾਂ ਦੇ ਉੱਤੇ ਰੱਖੇ ਹੋਏ, ਉਹਦੀ ਚਮਕਾਰ ਜਾਂ ਪੈਂਦੀ ਹੈ, ਲਾਲ ਰੰਗ ਦੀ ਪੈਂਦੀ ਹੈ। ਜੇ ਕੱਪੜਾ ਲਾਲ ਰੰਗ, ਜਿਵੇਂ ਬਲਬ ਹੁੰਦੇ ਨੇ ਆਪਣੇ, ਲਾਲ ਰੰਗ ਦਾ ਬਲਬ ਹੋਵੇ ਤਾਂ ਲਾਲ ਰੰਗ ਦੀ ਲਾਈਟ ਪੈਣੀ ਹੈ, ਐ ਉਹਦੇ ਤੇ ਚਮਕਦਾ, ਜਿਵੇਂ ਲਾਲ ਰੰਗ ਦੀ ਲਾਈਟ ਚਮਕਦੀ ਹੁੰਦੀ ਹੈ ਨਾ, ਐ ਲਾਲ ਰੰਗ ਉਹਦਾ ਖੂਨ ਦਾ ਚਮਕਦਾ ਉਹਦੇ ਸਰੀਰ ਦੇ ਉੱਤੇ।
ਸਰਾਉਣਤ ਬਿੰਦ ਕੋ ਸਰਾਉਣ ਭਰੇ ਧਰ, ਸਰਾਉਣਤ ਬਿੰਦ ਅਨੇਕ ਭਏ ਹੈ।
ਜਿੰਨਾ ਖੂਨ ਡੁੱਲਿਆ ਧਰਤੀ ਤੇ ਉਹਦਾ, ਸਰਾਉਣਤ ਬਿੰਦ ਦਾ ਖੂਨ ਕੀ ਡੁੱਲਿਆ, ਉਹਨੇ ਸਰਾਉਣਤ ਬਿੰਦ ਹੋ ਗਏ। ਜਿਹੜਾ ਕਤਰਾ ਖੂਨ ਦਾ ਥੱਲੇ ਪੈ ਗਿਆ ਧਰਤੀ ਤੇ, ਜੋ ਉਹਨੇ ਧਰਤੀ ਦੇ ਹੋਰ ਸਵਾਲ ਕੀਤੇ। ਜਦੋਂ ਅਸੀਂ ਮਾਇਆ ਦੇ ਵਿੱਚ ਚਲੇ ਜਾਂਦੇ ਹਾਂ, ਸਵਾਲ ਤੇ ਸਵਾਲ ਹੋਈ ਜਾਂਦੇ ਨੇ, ਫਿਰ ਬਹੁਤ ਦੂਰ ਤੇ ਜਾਣਾ ਪੈ ਜਾਂਦਾ। ਇਸ ਕਰਕੇ ਮਾਇਆ ਵਾਲਾ ਚੈਪਟਰ ਗੁਰਬਾਣੀ ਚ ਬੰਦ ਹੈ। ਆ ਕਿਉਂ ਹੁੰਦਾ, ਆ ਕਿਉਂ ਨਹੀਂ ਹੁੰਦਾ, ਇਹਦਾ ਜਵਾਬ ਨਹੀਂ ਸਾਰੇ ਸਾਡੇ ਕੋਲ। ਇਹ ਸਵਾਲ ਬਹੁਤ ਦੂਰ ਤੱਕ ਚਲੇ ਜਾਂਦੇ ਨੇ, ਜਿੰਨੇ ਮਰਜ਼ੀ ਇਹਨੂੰ ਲਈ ਜਾਓ, ਇਹਦਾ ਕੋਈ ਐਂਡ ਨਹੀਂ। ਉਹਨੇ ਸੁਣਨ ਤੋਂ ਬਿੰਦੋ ਉਹਨੇ ਸਵਾਲ ਹੋਰ ਖੜੇ ਹੋ ਗਏ। ਜਿੰਨੇ ਇੱਕ ਸਵਾਲ ਦਾ ਜਵਾਬ ਦਿੰਦੇ ਆ, ਹੁਣ ਇੱਧਰ ਨੂੰ ਵੀ ਉਵੇਂ ਹੁੰਦੇ ਨੇ, ਇੱਕ ਤੇ ਦੁਆ, ਇੱਕ ਤੇ ਦਸ, ਸੌ ਤੇ ਸੰਸਰ ਹੋਏ ਵਾਢੇ। ਜਦ ਮਾਇਆ ਚ ਨੂੰ ਜਾਵਾਂਗੇ ਨਾ, ਇੱਧਰ ਵੀ ਐਵੇਂ ਵੱਧਦੇ ਜਾਂਦੇ ਨੇ। ਉਹੀ ਹੈ ਸਰਾਉਣ ਬਿੰਦ ਦੇ ਜਿਹੜੇ ਖੂਨ ਪੈਂਦੇ ਨੇ ਨਾ, ਧਰ ਮਾਇਆ ਵਾਲੇ ਸਵਾਲ ਜਵਾਬ, ਇਹਦੇ ਇੰਨੇ ਹੀ ਸਵਾਲ ਖੜੇ ਹੋ ਜਾਂਦੇ ਨੇ ਇੱਧਰ ਵੀ ਜਾ ਕੇ।
ਚੰਡ ਪ੍ਰਚੰਡ ਕੁਵੰਡ ਸੰਭਾਰ ਕੇ ਬਾਨਣ ਸਾਥ ਸੰਘਾਰ ਦਏ।
ਭਾਵੇਂ ਸਾਰੇ ਸਵਾਲਾਂ ਦੇ ਜਵਾਬ ਦੇਤੇ ਉਹਨੇ ਮਾਇਆ ਦੇ ਵੀ, ਚੰਡ ਪ੍ਰਚੰਡ ਕੁਵੰਡ ਸੰਭਾਰ ਕੇ
ਬਾਨਣ ਸਾਥ ਸੰਘਾਰ ਦਏ ਹੈ,
ਸਾਰੇ ਸੰਭਾਰਤੇ, ਸਾਰੇ ਸਵਾਲ ਮਿਸ ਕਰਤੇ, ਸਾਰੇ ਸਵਾਲਾਂ ਦੇ ਜਵਾਬ ਦੇਤੇ।
ਸਰਾਉਣ ਸਮੂਹ ਸਮਾਏ ਗਏ ਬਹੁ ਰੋਸ ਪਏ ਅਤ ਫੇਰ ਲਏ ਹੈ।
ਸਰਾਉਣ ਸਮੂਹ ਸਮਾਏ ਗਏ ਬਹੁ ਰੋਸ ਪਏ ਹੱਟ ਫੇਰ ਲਏ ਹੈ, ਬਹੁਤ ਸਾਰੇ ਤਾਂ ਮਾਰ ਦਿੱਤੇ, ਜਿਹੜੇ ਉਹਨਾਂ ਦਾ ਖੂਨ ਡੁੱਲਿਆ ਉਹਨਾਂ ਤੋਂ ਪਏ, ਉਹਨਾਂ ਤੋਂ ਹੋਰ ਕੁਛ ਖੂਨ ਡੁੱਲ ਗਿਆ ਉਹਨਾਂ ਤੋਂ, ਫੇਰ ਹੋਰ ਪੈਦਾ ਹੋ ਗਏ,
ਹੱਥ
ਫੇਰ ਲਏ ਹੈ, ਹੱਥ ਉਹ ਵੀ ਹੱਥ ਉਹ ਵੀ ਮਾਰੇ।
ਬਾਰਦ ਧਾਰ ਪਰੇ ਧਰਨੀ ਮਨੋ ਬਿੰਬਰ ਹੈ ਮਿਟ ਕੇ ਜੋ ਗਏ ਹਨ,
ਐ ਪੈਦਾ ਹੋਈ ਜਾਂਦੇ ਨੇ।
ਭਾਰਤ ਧਾਰ
ਜਿਵੇਂ ਮੋਟੇ ਮੋਟੇ ਕਣੀਆਂ ਪੈਂਦੀਆਂ ਨੇ ਨਾ ਧਰਤੀ ਦੇ ਉੱਤੇ, ਪਾਣੀ ਖੜਾ ਹੁੰਦਾ ਉਹ ਚ ਜਿੰਨੀਆਂ ਕਣੀਆਂ ਪੈਂਦੇ ਉਨੇ ਬੁਲਬੁਲੇ ਪੈਦਾ ਹੋਈ ਜਾਂਦੇ ਨੇ, ਜਿੰਨੇ ਛਿੱਟੇ ਪੈਂਦੇ ਨੇ ਉਨੇ ਰੌਣਕ ਬਿੰਦ ਪੈਦਾ ਹੋਈ ਜਾਂਦੇ।
ਮਨੋ ਬਿੰਬਰ ਹੈ ਮਿਟ ਕੇ ਜੋ ਗਏ ਹਨ,
ਬੁਲਬੁਲੇ ਪੈਦਾ ਹੋਈ ਜਾਂਦੇ ਨੇ, ਫੁੱਟੀ ਵੀ ਜਾਂਦੇ ਨੇ। ਪਾਣੀ ਥੱਲੇ ਖੜਾ ਹੋਵੇ ਜਾਂ ਬੂੰਦ ਗਿਰਦੀ ਬੁਲਬੁਲਾ ਪੈਦਾ ਹੁੰਦਾ, ਉਹ ਫੁੱਟ ਜਾਂਦਾ ਬੁਲਬੁਲਾ ਪੈਦਾ ਹੁੰਦਾ ਫੁੱਟ ਜਾਂਦਾ, ਐ ਹੋ ਰਿਹਾ। ਪੈਦਾ ਹੁੰਦਾ ਨੇ ਉਹ ਮਾਰੀ ਜਾਂਦੀ ਹੈ, ਪੈਦਾ ਹੁੰਦੇ ਨੇ ਮਾਰੀ ਜਾਂਦੀ ਹੈ।
ਸਵਈਆ ਜੇ ਤੱਕ ਸਰਾਉਣ ਕੀ ਬੂੰਦ ਗਿਰੇ ਰਣ ਤੇ ਤੱਕ ਸਰਾਉਣ ਬਿੰਦ,
ਜੇ ਤੱਕ ਸਰਾਉਣ ਕੀ ਬਿੰਦ ਗਿਰੇ ਰਣ, ਜਿੰਨੀਆਂ ਸਰਾਉਣ ਦੀਆਂ ਖੂਨ ਦੀਆਂ ਬੂੰਦਾਂ ਗਿਰਦੀਆਂ ਨੇ, ਓਨੇ ਹੀ ਰਾਕਸ਼ ਪੈਦਾ ਹੋਈ ਜਾਂਦੇ ਨੇ।
ਤੇ ਤੱਕ ਸਰਾਉਣ ਬਿੰਦ ਹਵਾ ਆਈ,
ਹਾਂ ਹਵੇ ਆਈ ਉਹਨੇ ਪੈਦਾ ਹੋ ਜਾਂਦੇ ਨੇ ਸਰਾਉਣ ਬਿੰਦ, ਇੱਕ ਬਿੰਦ ਤੋਂ ਇੱਕ ਬੂੰਦ ਤੋਂ ਉਹ ਜਿਹੇ ਰਾਕਸ਼ ਪੈਦਾ ਹੋ, ਇੱਕ ਥੋੜੇ ਜੇ ਭਰਮ ਤੋਂ ਉਲਟਾ ਹੀ ਭਰਮ ਖੜਾ ਹੋ ਜਾਂਦਾ।
ਮਾਰ ਹੀ ਮਾਰ ਪੁਕਾਰ ਹਕਾਰ ਕੈ ਚੰਡ ਪ੍ਰਚੰਡ ਕੇ ਸਾਹਮਣੇ ਹਿਤਾਈ,
ਮਾਰ ਮਾਰ ਕਰਦੇ ਫੇਰ ਸਾਹਮਣੇ ਖੜੇ ਨੇ, ਇਸ ਸਵਾਲ ਦਾ ਜਵਾਬ ਦੇ, ਇਸ ਸਵਾਲ ਦਾ ਜਵਾਬ ਦੇ। ਸਵਾਲ ਤਾਂ ਜਿੰਨੇ ਖੜੇ ਹੁੰਦੇ ਨੇ ਜਵਾਬ ਤਾਂ ਸਾਰਿਆਂ ਦੇ ਚਾਹੀਦੇ ਨੇ, ਆਹ ਸਵਾਲ ਰਹਿ ਗਿਆ, ਇਹ ਤੋਂ ਸਵਾਲ ਚੋਂ ਸਵਾਲ ਹੋਰ ਨਿਕਲਿਆ।
ਪੇਖ ਕੇ ਕੌਤਕ ਤਾ ਛਿਨਵੈ ਕਵੀ ਨੇ ਮਨ ਮੈਂ ਉਪਮਾ ਠਹਿਰਾਈ।
ਕੌਤਕ ਦੇਖ ਕੇ